ਜਸ ਗਾਵਾ ਰਹਿਮਤ ਕਰ ਦਿਓ ਸਤਿਗੁਰੂ ਤੇਰਾ ਜਸ ਗਾਵਾ ਰਹਿਮਤ ਕਰ ਦਿਓ ਸਤਿਗੁਰੂ ਤੇਰਾ ਜਸ ਗਾਵਾ ਰਹਿਮਤ ਕਰ ਦਿਓ ਸਤਿਗੁਰੂ ਤੇਰਾ ਜਸ ਗਾਵਾ ਚੁਕਾਵਾਂ ਚਰਨੀ ਲਾਲੋ ਹਾਜ਼ਰੀ ਦਰਸੀਸ ਚੁਕਾਵਾਂ ਰਹਿਮਤ ਕਰ ਦਿਓ ਸਤਿਗੁਰੂ ਤੇਰਾ ਜਸ ਗਾਵਾਂ ਰਹਿਮਤ ਕਰ ਦਿਓ ਸਤਿਗੁਰੂ ਤੇਰਾ ਜਸ ਗਾਵਾਂ ਅਸਾਂ ਦਾ ਕੋਈ ਨਹੀਂ ਸਹਾਰਾ
ਅਸੀਂ ਕਰ ਜੁਗੀ ਜੀਵ ਤੂੰ ਬਖਸ਼ਣ ਹਾਰਾ
ਜੀ ਤੇਰੇ ਬਾਜੋਂ ਅਸਾਂ ਦਾ ਕੋਈ ਨਹੀਂ ਸਹਾਰਾ
ਅਸੀਂ ਕਰ ਜੁਗੀ ਜੀਵ ਤੂੰ ਬਖਸ਼ਣ ਹਾਰਾ
ਤੂੰ ਸਾਗਰ ਮੈਂ ਮੱਛਲੀ ਕਿੱਦਾਂ ਥਾ ਪਾਵਾਂ ਥਾ ਪਾਵਾਂ ਰਹਿਮਤ ਕਰ ਦਿਓ ਸਤਿਗੁਰੂ ਤੇਰਾ ਜਸ ਗਾਵਾਂ 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 जी कहे पमदी असां दे सब का सवारो तू पे अंत अकथ है केंजे आख सुनावा रहमत कर दो सतगुरु तेरा जस गावा रहमत कर दो सतगुरु तेरा जस गावा रहमत कर दो सतगुरु तेरा जस गावा।
श्री गुरु ग्रंथ साहब महाराज जी के पावन पवित्र दरबार में संगत रूप में जो बैठे गुरु स्वरूप गुरु खालसा जी समा मिले रोजाना की तरह शाम के दीवान में कुछ समय लिए आप जी के दर्शन की दान करते हुए आप जी ने गुरमत के विचारों की सांध आरंभ करके सिख इतिहास का पन्ना कहना आरंभ किया जाए जो आप कल तो पढ़ना आरंभ किया। इस तो पहला कि मैं अपने विचार इतिहास से उस पन्ने से केंद्रित करा जिथे आप कल छड़ के गए आओ सब तो पहला मना की एकाग्रता लिए अपनी दुबान में दो बारी वैगुरु शब्द कह के अपने मन में एकाग्र कर लीए। जिक्र मैं अगे भी किया होगा जी अवस्था में असं जुड़ बैठे विद्वान इन साढ़े धर्म की दुनिया कह लिए एक बंदे के धंधे की दुनिया होंगी एक धर्म की दुनिया धंधे की दुनिया खेती करनी नौकरी करनी व्यापार करना बिजनेस करना ट्रकों के कारोबार में अपनी उपजीविका वास्ते पैसे कमाने के नाल समाज जिम्मेवारियां निभा यह है धंधे की दुनिया। इन सारे कारजा के नाल नाल कुछ समय अपने गुरु की गोद में बैठना गुरु का शुकराना करना गुरु का नाम जपना गुरु की संतों की सेवा करनी यह है धर्म की दुनिया। तो धर्म की दुनिया में सब तो अहम चीज है मन की एकाग्रता। जे मन एकाग्र ना हो धर्म की दुनिया में कुछ प्राप्त नहीं होता प्राप्त उदो होंगे जो मन एकाग्र होता है। मन की एकाग्रता की एक ही विधि है गुरमत में कि जो कि मनुख अपनी दुबान वाहगुरु शब्द कह लिया यह वाहगुरु कहने का मन एकाग्र होना शुरू हो जाता है। तो जब मन एकाग्र हो जाए एकाग्र होया मन फिर गुरु ना जुड़ जाता है जो मन गुरु ना जुड़ जाए फिर साडा आना सफला होंगे बैठना सफला होंगे सुनना सफला होंगे बोलना सफला होंगे समा सफला होंगे स्वार सफले होंगे ने दुखा का नाश होंगे सुखा में वाधा होंगे मन दी मुरादा पूरिया होंगे ने कारज रास होंगे ने तो मनुखा जन्म सफला हो जाता है। ये सारिया दातों को अपनी झोली पाने लिए ते मना भी कादर करके गुरु ग्रंथ साहिब महाराज के पावन चरणों में जोड़ने लिए आओ सारे दो बारी वाहगुरु शब्द कह के फतेह का सिमरन करिए प्रवान करो वाहगुरु जी का खालसा वाहगुरु जी की फतेह। इतिहास के विचार करता करता मैं आप जी नाल इस नाते पहुंचा सां कि श्री अकाल तख्त साहब सिखा की सुप्रीम अथॉरिटी ते श्री अकाल तख्त साहब के तीन रूप एक श्री अकाल तख्त साहब की इमारत एक श्री अकाल तख्त साहब के सिद्धांत ते एक श्री अकाल तख्त साहब का जथेदार इन तीन चीजों को अलग अलग करके नहीं देखा जा सकता देखने अलग अलग तो नजर आएंगे लेकिन तिना चीजों एक थान पर केंद्रित करके साडा मन जब जुड़ेगा फिर सानू श्री अकाल तख्त साहब जी की वडियाई है उस समझा शुरू हो जाती। श्री हरिमंदर साहब के बिल्कुल सामने गुरु हरिमंदर साहब महाराज वालों श्री अकाल तख्त साहब की सिरजना करनी ऐसा कम सी ऐसा कार्य सी जिन्हों दुनिया के लोग आने वाले समय तो बाद याद करेंगे कि गुरु हरगोबिंद साहब महाराज ने अपने सिखा धर्म से राजनीति का सुनेह करके दरअसल किस रस्ते से तोड़िया। इतिहास को आप तीन हिस्से बनते हैं एक है साडा गुरु इतिहास जिसे गुरु नानक देव महाराज तो लैके गुरु गोबिंद सिंह महाराज के ज्योति जोत समाउण तक का इतिहास है इन्हों कहा जाता है गुरु इतिहास। तो गुरु गोबिंद सिंह महाराज के ज्योति जोत समाउण तो बाद शेरे पंजाब महाराजा रणजीत सिंह के राज के जाण तक यह साडा सिख इतिहास। तो उस तो बाद जिहड़ा इतिहास शुरू हुंदा है जिस हिंदुस्तान में असीं आए हां तुहाडे विचों ते बहुत सारे कैनेडियन सिटीजन बन गए असीं लोग ते इंडियन हां जिहड़ा उस तो बाद इतिहास हुंदा है उहदे विच गदर लहर है बब्बर लहर है अकाली लहर है किन्नियां लहरां ने आजादी की लहर है सिंह सभा लहर है गुरद्वारा सतार लहर है यह है साडा कौमी इतिहास। तो जिहड़ा पन्ना मैं आप जी ने कहना आरंभ किया साडे सिख इतिहास का बहुत बड़ा पन्ना है। जे सिख इतिहास को समझना हो 1708 तो लैके 1799 तक जदों तक शेरे पंजाब महाराजा रणजीत सिंह का राज बने 91 ਸਾਲਾਂ ਦਾ ਇਤਿਹਾਸ ਏਡਾ ਮਹਾਨ ਹੈ, ਇਹਦੇ ਇੱਕ ਇੱਕ ਪੰਨੇ ਦੀ ਜਦੋਂ ਝਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਸਿੱਖੀ ਵਾਸਤੇ ਸਿੱਖ ਮਰਜ਼ੀ ਵਾਲਿਆਂ ਨੇ ਕੀ ਕੁਝ ਕੀਤਾ। ਇੱਕ ਪਾਸੇ ਨਾਦਰ ਵਰਗਿਆਂ ਦੇ ਹਮਲੇ ਹੋ ਰਹੇ ਸਨ, ਇੱਕ ਪਾਸੇ ਅਹਿਮਦ ਸ਼ਾਹ ਅਬਦਾਲੀ ਵਰਗੇ ਦਰਬਾਰੇ ਲੋਕ ਹਿੰਦੁਸਤਾਨ ਤੇ ਹਮਲਾ ਕਰਦੇ ਸਨ ਤੇ ਹਮਲਾ ਕਰਕੇ ਉਹਨਾਂ ਨੇ ਹਿੰਦੁਸਤਾਨੀਆਂ ਦੇ ਮਨ ਵਿੱਚ ਇੰਨਾ ਤਹਿਕ ਬਿਠਾ ਦਿੱਤਾ ਵੀ ਹਿੰਦੁਸਤਾਨੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਖਾਧਾ ਪੀਤਾ ਲਾਹੇਦਾ ਤੇ ਰਹਿੰਦਾ ਅਹਿਮਦ ਸ਼ਾਹ। ਉਹਨਾਂ ਕਾ ਜੋ ਕੁਝ ਕੋਲ ਲੈ ਜਾਓ, ਨਹੀਂ ਤੇ ਅਹਿਮਦ ਸ਼ਾਹ ਅਬਦਾਲੀ ਆਏਗਾ ਸਾਰਾ ਕੁਝ ਲੁੱਟ ਕੇ ਲੈ ਜਾਓ। ਤੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਅਬਦਾਲੀ ਦੇ ਹਮਲਿਆਂ ਦੇ ਦੌਰਾਨ ਖਾਲਸਾ ਆਪਣਾ ਰਾਜ ਸਥਾਪਿਤ ਕਰਨ ਵਿੱਚ ਕਾਮਯਾਬ ਹੋਇਆ। 1747 ਵਿੱਚ ਲਗਭਗ ਅਹਿਮਦ ਸ਼ਾਹ ਅਬਦਾਲੀ ਹਮਲੇ ਕਰਨ ਦੇ ਆਰੰਭ ਕਰਦੇ ਤੇ 1771 ਤੱਕ ਉਹਦੇ 11 ਹਮਲਿਆਂ ਦਾ ਜ਼ਿਕਰ। ਪਹਿਲੀ ਵਾਰੀ ਉਹ 1739 ਵਿੱਚ ਆਇਆ ਨਾਦਰ ਦਾ ਜਰਨੈਲ ਬਣ ਕੇ। ਗੱਲ ਮੇਰੀ ਬਹੁਤ ਲੰਬੀ ਨਾ ਹੋ ਜਾਏ, ਮੈਂ ਕੇਵਲ ਇਸ ਗੱਲ ਤੇ ਕੇਂਦਰ ਕਰਨ ਲੱਗਾ ਕਿ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਕੀ। ਉਹਨੇ ਜਿੱਥੇ ਹਿੰਦੁਸਤਾਨ ਵਿੱਚੋਂ ਹੀਰੇ ਮੋਤੀ ਸੋਨਾ ਚਾਂਦੀ ਜਵਾਹਰਾਤ ਲੁੱਟੇ ਨਾ, ਉੱਥੇ ਉਹਨੇ ਹਿੰਦੁਸਤਾਨ ਦੀ ਇੱਜ਼ਤ ਨੂੰ ਵੀ ਹੱਥ ਪਾਇਆ। ਹਿੰਦੁਸਤਾਨ ਵਿੱਚੋਂ ਬਹੂ ਬੇਟੀਆਂ ਨੂੰ ਫੜ ਕੇ ਆਪਣੇ ਦੇਸ਼ ਲੈ ਜਾਣਾ, ਨੌਜਵਾਨ ਕੁੜੀਆਂ ਨੂੰ ਆਪਣੇ ਦੇਸ਼ ਵਿੱਚ ਲੈ ਜਾਣਾ, ਆਪਣੇ ਦੇਸ਼ ਵਿੱਚ ਉਹਨਾਂ ਦੀ ਇੱਜ਼ਤ ਦਾ ਮੁੱਲ ਇੱਕ ਟਕਾ ਟਕਾ ਪਾਉਣਾ। ਤੇ ਜਦੋਂ ਅਸੀਂ ਔਰਤ ਦੀ ਗੱਲ ਕਰਦੇ ਹਾਂ, ਧੀਆਂ ਭੈਣਾਂ ਬਹੂ ਬੇਟੀਆਂ ਦੀ ਗੱਲ ਕਰਦੇ ਹਾਂ, ਮੇਰੀ ਗੱਲ ਵੱਡਾ ਕਰਕੇ ਆਪਣੇ ਦਿਲ ਤੇ ਲਿਖ ਲੈਣਾ, ਘਰਾਂ ਦੀ ਜਿਹੜੀ ਇੱਜ਼ਤ ਹੈ ਯਾਦ ਰੱਖਿਓ ਬੰਦੇ ਨੇ ਬਣਾ ਨਹੀਂ ਬਣਦੀ। ਜਿੰਨਾ ਮਰਜ਼ੀ ਅਕਲ ਵਾਲਾ ਹੋਵੇ, ਜਿੰਨਾ ਮਰਜ਼ੀ ਸਿਆਣਾ ਹੋਵੇ, ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਜਿੰਨਾ ਮਰਜ਼ੀ ਕਮਾਉਣਾ ਹੋਵੇ, ਘਰਾਂ ਦੀ ਇੱਜ਼ਤ ਕਦੇ ਬੰਦੇ ਦੇ ਬਣਾ ਨਹੀਂ ਬਣਦੀ, ਮਰਦ ਦੇ ਬਣਾ ਨਹੀਂ ਬਣਦੀ, ਘਰ ਦੀ ਇੱਜ਼ਤ ਔਰਤ ਬਣਾਉਂਦੀ। ਜੇ ਘਰ ਵਿੱਚ ਔਰਤ ਸਿਆਣੀ ਹੈ ਲਾਇਕ ਹੈ ਤੇ ਅੰਗਰੇਜ਼ ਮਿਹਰਬਾਨ ਦਾ ਕਥਨ ਆਪਣੇ ਆਪ ਇਹ ਗੱਲ ਨੂੰ ਸਪਸ਼ਟ ਕਰੇਗਾ। ਉਹ ਕਹਿੰਦਾ ਦਾ ਹੈਂਡ ਦੈਟ ਰੌਕਸ ਦਾ ਕ੍ਰੈਡਲ, ਰੂਲ ਦਾ ਵਾਲ, ਉਹ ਹੱਥ ਜਿਹੜਾ ਬੱਚੇ ਦਾ ਭੂੜਾ ਹਿਲਾਉਂਦਾ ਦੁਨੀਆਂ ਤੇ ਰਾਜ ਕਰਦਾ। ਜੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ, ਮੈਨੂੰ ਸ਼ੇਕਸਪੀਅਰ ਦਾ ਬਚਨ ਚੇਤੇ ਆਇਆ, ਉਹ ਕਹਿੰਦਾ ਜੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ, ਮੈਨੂੰ ਇੱਕ ਚੰਗੀ ਮਾਂ ਦੇ ਦਿਓ, ਮੈਂ ਸਾਰੇ ਸਮਾਜ ਨੂੰ ਚੰਗਾ ਬਣਾ ਦਿਆਂਗਾ, ਸਾਰੇ ਸਮਾਜ ਨੂੰ ਚੰਗਾ ਬਣਾ ਦਿਆਂਗਾ। ਤੇ ਸਾਡੇ ਧਰਮ ਦੇ ਸਿਧਾਂਤਾਂ ਨੂੰ ਜਦੋਂ ਤੁਸੀਂ ਪਰਖੋਗੇ ਪਰਚੋਲੋਗੇ, ਤਿੰਨ ਧਰਮਾਂ ਦਾ ਕੰਪੈਰੀਜ਼ਨ ਕਰਕੇ ਮੈਂ ਇਸ ਗੱਲ ਨੂੰ ਸਰਟੀਫਾਈ ਕਰਨ ਲੱਗਾ, ਇਸ ਗੱਲ ਨੂੰ ਸਪਸ਼ਟ ਕਰਨ ਲੱਗਾ ਕਿ ਔਰਤ ਦੀ ਅਹਿਮੀਅਤ ਕੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਔਰਤ ਨੂੰ ਸਨਮਾਨ ਕਿੰਨਾ ਦਿੱਤਾ। ਇੱਕ ਧਰਮ ਕਹਿੰਦਾ ਕਿ ਔਰਤ ਪੈਰ ਦੀ ਜੁੱਤੀ, ਔਰਤ ਪੈਰ ਦੀ ਜੁੱਤੀ, ਤੁਲਸੀਦਾਸ ਵਰਗਾ ਦੁਨੀਆਂ ਦਾ ਮਹਾਨ ਸਕਾਲਰ, ਬਹੁਤ ਵੱਡੇ ਗਿਆਨ ਵਾਲੇ ਸ਼ਬਦ ਨੇ ਉਹਦੇ ਕੋਲ, ਲੇਕਿਨ ਔਰਤ ਦੀ ਗੱਲ ਕਰਦਿਆਂ ਉਹ ਹੈਰਾਨੀ ਦੀ ਹੱਦ ਤੱਕ ਚਲਾ ਦਿੰਦੇ। ਉਹ ਕਹਿੰਦਾ ਢੋਲ ਜਵਾਰ ਸ਼ੂਦਰ ਅਰ ਨਾਰੀ, ਇਹਨਾਂ ਨਾਲ ਤੁਲਨਾ ਦੇ ਦਿੱਤੀ, ਪਸ਼ੂ ਨਾਲ ਤੁਲਨਾ, ਢੋਲ ਗਵਾਰ ਸ਼ੂਦਰ ਅਰ ਨਾਰੀ, ਇਹ ਸਭ ਤਾੜਨ ਦੇ ਅਧਿਕਾਰੀ, ਜਿੰਨਾ ਸਖਤ ਰੱਖੋਗੇ, ਸਖਤਾਈ ਵਿੱਚ ਰੱਖੋਗੇ ਉਹਨਾਂ ਠੀਕ ਰਹਿਣਗੇ। ਉਹ ਕਹਿੰਦਾ ਔਰਤ ਨੂੰ ਸਖਤਾਈ ਵਿੱਚ ਰੱਖਿਆ ਜਾਏ, ਗੁਲਾਮੀ ਵਿੱਚ ਰੱਖਿਆ ਜਾਏ, ਆਜ਼ਾਦੀ ਦੀ ਖੁੱਲ੍ਹ ਨਾ ਦਿੱਤੀ ਜਾਏ, ਪੈਰ ਦੀ ਜੁੱਤੀ ਤੱਕ ਦੀ ਤੁਲਨਾ ਇਹਨੂੰ ਦੇ ਦਿੱਤੀ। ਇੱਕ ਧਰਮ ਹੈ ਹਿੰਦੂ ਧਰਮ, ਦੂਜਾ ਧਰਮ ਮੁਸਲਮਾਨ ਧਰਮ, ਦੁਨੀਆ ਦੀ ਬਹੁਤ ਗਿਣਤੀ ਦਾ ਧਰਮ ਹੈ, ਲੇਕਿਨ ਉਹ ਕਹਿੰਦਾ ਔਰਤ ਹੈ ਜਿਹੜੀ ਬੁਰਕੇ ਦੀ ਅਧਿਕਾਰੀ। ਬੁਰਕਾ ਕੀ ਹੈ? ਗੁਲਾਮੀ। ਮੁਸਲਮਾਨ ਔਰਤਾਂ ਨੂੰ ਬੁਰਕਾ ਪਹਿਨ ਕੀਤਾ ਪਹਿਨਿਆ ਹੋਇਆ ਤੁਸੀਂ ਵੇਖਿਆ ਹੋਵੇਗਾ, ਨੰਗੇ ਮੂੰਹੋਂ ਬਾਜ਼ਾਰ ਵਿੱਚ ਜਾ ਨਹੀਂ ਸਕਦੀ। ਜਿਸ ਬੇਟੇ ਨੂੰ ਜਨਮ ਦਿੰਦੀ ਹੈ ਉਸ ਬੇਟੇ ਦੇ ਬਾਜ਼ਾਰ ਵਿੱਚੋਂ ਕਰੇ ਉਹ ਨੰਗੇ ਮੂੰਹ ਜਾ ਨਹੀਂ ਸਕਦੀ। ਉਹਨੇ ਆਖਿਆ ਬੁਰਕੇ ਦੀ ਅਧਿਕਾਰੀ, ਗੁਲਾਮ ਬਣਾ ਕੇ ਰੱਖੇ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਦੁਨੀਆਂ ਦੇ ਲੋਕਾਂ ਨੂੰ ਸੱਚ ਦਾ ਸਿਧਾਂਤ ਦੇ ਦਿਆ, ਆਖਿਆ ਦੁਨੀਆਂ ਦੇ ਲੋਕੋ, ਜਿਸ ਮਾਂ ਦੀ ਕੁੱਖ ਵਿੱਚੋਂ ਜਨਮ ਲੈਂਦੇ ਹੋ ਉਸ ਮਾਂ 'ਤੇ ਜ਼ੁਲਮ ਕਰਦੇ ਹੋ, ਜਿਹੜੀਆਂ ਭੈਣਾਂ ਪਾਲਦੀਆਂ ਨੇ ਉਹਨਾਂ 'ਤੇ ਜ਼ੁਲਮ ਕਰਦੇ ਹੋ, ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਕੁਝ ਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਡੰਕ ਦੀ ਚੋਟ ਨਾਲ ਦੁਨੀਆਂ ਦੇ ਲੋਕਾਂ ਨੂੰ ਉਪਦੇਸ਼ ਕਰਦੀ ਹੈ। ਮਹਾਰਾਜ ਜੀ ਕਹਿੰਦੇ ਸੋ ਕਿਉਂ ਬੰਦਾ ਆਖੀਆ, ਜਿੱਤ ਜੰਮੈ ਰਾਜਾਨੇ ਨੂੰ ਮਾਰਾ। ਆਪ ਦੀ ਬਰਾਬਰੀ ਦੀ ਗੱਲ ਕਹਾਣੀ ਕਹਿੰਦਾ ਕਹਿੰਦਾ ਇਤਿਹਾਸਿਕ ਕਸੂਰ ਦਾ ਹੱਕ ਮੁਸਲਮਾਨ ਖਾਂ, ਕਸੂਰ ਵਿੱਚੋਂ ਲੋਕ ਇੰਨਾ ਜ਼ੁਲਮ ਕਰਦੇ ਸਨ, ਇਸਲਾਮ ਦਾ ਰਾਜ, ਇਸਲਾਮ ਦਾ ਗੜ ਅੱਜ ਪਾਕਿਸਤਾਨ ਵਿੱਚ ਹੈ ਕਸੂਰ। ਉਹਨਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜੇ ਕਿਸੇ ਹਿੰਦੂ ਪਰਿਵਾਰ ਦੇ ਘਰ ਵਿੱਚ ਕੋਈ ਪਸ਼ੂ ਗਾਂ ਬਿਮਾਰ ਹੋ ਗਈ ਤੇ ਸਾਨੂੰ ਖਬਰ ਕੀਤੀ ਜਾਏ, ਸੂਚਿਤ ਕੀਤਾ ਜਾਏ, ਉਹਦੇ ਘਰ ਵਿੱਚ ਜਾ ਕੇ ਗਾਂ ਨੂੰ ਹਲਾਲ ਕਰਦੇ ਸਨ। ਜੇ ਉਹ ਸੂਚਨਾ ਨਹੀਂ ਸੀ ਦਿੰਦਾ ਉਹਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਂਦੀ ਸੀ। ਇੱਕ ਹਿੰਦੂ ਪਰਿਵਾਰ ਦੇ ਘਰ ਵਿੱਚ ਗਾਂ ਨੂੰ ਜਾ ਕੇ ਹਲਾਲ ਕਰਨਾ ਉਹਨਾਂ ਦੇ ਜ਼ੁਲਮ ਦੀ ਇੰਤਹਾ ਦਾ ਆਪਣੇ ਆਪ ਵਿੱਚ ਇੱਕ ਪ੍ਰਮਾਣ ਹੈ, ਅਤੇ ਉੱਥੋਂ ਦਾ ਹੱਕ ਮੈਂ ਉਸਮਾਨ ਖਾਂ। ਜਦੋਂ ਨਜ਼ਰ ਮਾਰਦਾ ਬਾਜ਼ਾਰ ਵਿੱਚ ਜਾਂਦਾ, ਜਿਹੜੀ ਲੜਕੀ ਉਹਨੂੰ ਸੁੰਦਰ ਲੱਗਦੀ ਹੈ ਉਹਨੂੰ ਫੜ ਕੇ ਆਪਣੇ ਹਰਮਾਂ 'ਚ ਲੈ ਜਾਂਦਾ, ਅਤੇ ਇੱਕ ਪੰਡਿਤ ਉਹਦੀ ਘਰਵਾਲੀ ਨੂੰ ਉਹਨੇ ਜ਼ਬਰਦਸਤ ਫੜਿਆ, ਆਪਣੇ ਮਹਿਲਾਂ 'ਚ ਲੈ ਗਿਆ, ਹਰਮਾਂ 'ਚ ਲੈ ਗਿਆ। ਉਹ ਪੰਡਿਤ ਨੇ ਆਪਣੇ ਕੁੰਡੇ ਕੋਲ ਫਰਿਆਦ ਕੀਤੀ, ਆਪਣੇ ਨਾਲ ਦੇ ਸ਼ਰੀਕੇ ਕਬੀਲੇ ਨੂੰ ਇਕੱਠਾ ਕੀਤਾ, ਮੇਰੀ ਇੱਜ਼ਤ ਨੂੰ ਲੈ ਕੇ ਉਸਮਾਨ ਖਾਨ ਮੇਰੀ ਮਦਦ ਕਰੋ, ਲੇਕਿਨ ਸਾਰਿਆਂ ਨੇ ਇਨਕਾਰ ਕਰ ਦਿੱਤਾ, ਅਸੀਂ ਤੇਰੀ ਕੋਈ ਮਦਦ ਨਹੀਂ ਕਰ ਸਕਦੇ, ਕਿਉਂਕਿ ਹਾਕਮ ਨਾਲ ਟੱਕਰ ਲੈਣੀ, ਦਰਬਾਰੇ ਨਾਲ ਟੱਕਰ ਲੈਣੀ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ। ਬੰਦਾ ਕੋਈ ਮਾੜਾ ਹੋਵੇ ਸਾਡੇ ਸਮਾਜ ਵਿੱਚ, ਅਸੀਂ ਉਹਦੀ ਪਿੱਠ ਪਿੱਛੇ ਕਹਿ ਦਿੰਦੇ ਬੰਦਾ ਬਹੁਤ ਮਾੜਾ ਚੰਗਾ ਨਹੀਂ, ਪਰ ਜੇ ਸਾਨੂੰ ਕੋਈ ਕਹਿ ਦੇ ਮੂੰਹ ਤੇ ਕਹਿ ਦੇ, ਅਸੀਂ ਕਹਿੰਦੇ ਮੂੰਹ ਤੇ ਨਹੀਂ ਕਹਿਣਾ, ਸਾਡੀ ਦੁਸ਼ਮਣੀ ਪੈ ਜਾਏ। ਬੰਦਾ ਮਾੜਾ ਲੇਕਿਨ ਮੂੰਹ ਤੇ ਕਹਿਣ ਨੂੰ ਤਿਆਰ ਨਹੀਂ। ਤੇ ਉਹ ਪੰਡਿਤ ਨੇ ਸ਼ਰੀਕੇ ਦੇ ਲੋਕਾਂ ਨੂੰ ਆਖਿਆ, ਸਾਰਿਆਂ ਨੇ ਇਨਕਾਰ ਕਰ ਦਿੱਤਾ, ਉਹ ਪੰਡਿਤ ਹਾਰ ਕੇ ਕਿੱਥੇ ਪਹੁੰਚਿਆ? ਸ਼੍ਰੀ ਅਕਾਲ ਤਖ਼ਤ ਤਰਨਾ ਦਲ ਦੇ ਸਰਦਾਰ ਬੈਠੇ ਨੇ, ਪੰਜ ਮਿਸਲਾਂ ਨੇ ਤਰਨਾ ਦਲ ਵਿੱਚ, ਕਿਉਂਕਿ ਦੋ ਦਲ ਬਣੇ ਸਨ, ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ। ਤਰਨਾ ਦਲ ਵਿੱਚ ਪੰਜ ਮਿਸਲਾਂ ਦਾ ਜ਼ਿਕਰ ਇਤਿਹਾਸ ਕਹਿੰਦੇ, ਉਹਨਾਂ ਵਿੱਚੋਂ ਇੱਕ ਮਿਸਲ ਹੈ ਭੰਗੀ ਮਿਸਲ, ਇੱਕ ਕਨਈਆ ਮਿਸਲ, ਇੱਕ ਨਕਈ ਮਿਸਲ, ਇੱਕ ਰਾਮਗੜੀਆ ਮਿਸਲ ਤੇ ਇੱਕ ਸ਼ੁਕਰ ਚੱਕੀਆ ਮਿਸਲ। ਇਹ ਪੰਜ ਮਿਸਲਾਂ ਸਨ ਤਰਨਾ ਦਲ ਦੇ ਵਿੱਚ। ਇਹਨਾਂ ਦੀ ਡਿਊਟੀ ਸੀ ਗੁਰਧਾਮਾਂ ਦੀ ਸਾਂਭ ਸੰਭਾਲ ਕਰਨੀ, ਇਹਨਾਂ ਦੀ ਉਸਾਰੀ ਕਰਨੀ, ਇਹਨਾਂ ਦੇ ਜ਼ਿੰਮੇ ਲੱਗਿਆ ਹੋਇਆ ਫਰਜ਼ ਸੀ। ਹੁਣ ਤਰਨਾ ਦਲ ਦੇ ਸੂਰਮੇ ਬੈਠੇ ਨੇ ਤੇ ਉਹ ਪੰਡਿਤ ਜੀ ਦੀ ਪੜਤਾਲੀ ਨੂੰ ਖੋ ਕੇ ਲੈ ਗਿਆ, ਸਮੇਂ ਦਾ ਹਾਕਮ ਉਸਮਾਨ ਖਾਨ, ਕਸੂਰ ਦਾ ਹਾਕਮ ਉਸਮਾਨ ਖਾਨ। ਜਦੋਂ ਸਾਰੇ ਪਾਸੇ ਤੋਂ ਬੇਵੱਸ ਹੋ ਗਿਆ, ਲਾਚਾਰ ਹੋ ਗਿਆ, ਉਹਨੇ ਆਖਿਆ ਹੁਣ ਮੇਰੀ ਮਦਦ ਕਰੇਗਾ ਕੇਵਲ ਖਾਲਸਾ ਪੰਥ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਦਿਆ ਸਿੱਖ ਹੀ ਮੇਰੀ ਮਦਦ ਕਰੇਗਾ। ਤੇ ਦੁਖੀ ਦਿਲ ਦੇ ਨਾਲ ਫਰਿਆਦ ਲੈ ਕੇ ਕਿੱਥੇ ਪਹੁੰਚਿਆ? ਸ਼੍ਰੀ ਅਕਾਲ ਤਖ਼ਤ ਸਾਹਿਬ। ਤੇ ਉੱਥੇ ਤਰਨਾ ਦਲ ਦੇ ਸਰਦਾਰ ਬੈਠੇ ਨੇ, ਆ ਕੇ ਉਹਨੇ ਆਪਣੀ ਦੁੱਖਾਂ ਭਰੀ ਵਾਰਤਾ ਸੁਣਾ ਦਿੱਤੀ। ਹੁਣ ਪੰਡਿਤ ਨੇ ਆਖਿਆ ਮੈਨੂੰ ਜੇ ਇਨਸਾਫ਼ ਮਿਲੇਗਾ ਕਿਤੋਂ? ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ। ਮੈਨੂੰ ਜੇ ਉਹਦੇ ਇਨਸਾਫ਼ ਦਵਾਏਗਾ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰਦਿਆ ਖਾਲਸਾ। ਹੁਣ ਪੰਡਿਤ ਨੇ ਆਪਣੀ ਦੁਖੀ ਹਿਰਦੇ ਦੀ ਦਾਸਤਾਨ ਕਹੀ ਤੇ ਤਰਨਾ ਦਲ ਦੇ ਸਰਦਾਰ ਬੈਠੇ ਜਿਵੇਂ ਉਹਦੇ ਦੁਖੀ ਦਿਲ ਦੀ ਆਤਮਾ ਦੀ ਆਵਾਜ਼ ਨੂੰ ਸੁਣਦੇ ਨੇ। ਉਹ ਕਹਾਣੀ ਮੇਰੇ ਸਾਥੀ ਆਪਣੇ ਸਾਹਮਣੇ
ਮਜ਼ਲੂਮ ਦੀ ਕਰਨੀ ਹੈ ਜਿੰਦ ਵਾਰੇ ਆਪਾਂ ਫਰਜ਼ ਨਿਭਾਈਏ ਆਪਣਾ
ਕਾਮਯਾਬ ਮਿਲਦੀ ਹੈ ਜਤਨ ਕੀਤੇ ਬਹੁਤ ਹੀ ਵਾਰੀ ਕਾਮਯਾਬ ਮਿਲਦੀ ਹੈ ਹਾਂ ਕਿਤੇ ਕਿਤੇ ਹੋ ਸਕਦਾ ਜਦੋਂ ਸਾਡੇ ਜਤਨਾਂ ਨੂੰ ਫਲ ਨਾ ਲੱਗੇ ਪਰ ਯਤਨ ਕਰਨਾ ਸਾਡਾ ਫਰਜ਼ ਹੈ, ਕਿਉਂਕਿ ਉਹ ਬੱਚੇ ਜਿਹਨਾਂ ਨੇ ਸੱਚੇ ਜੁੜੇ ਕੀਤੇ ਨੇ, ਨਿਰਮਾਲ ਬੰਨੇ ਨੇ, ਪਟਕੇ ਬੰਨੇ ਨੇ। ਮੇਰੀ ਕੌਮ ਦੀ ਇੱਕ ਆਈਡੈਂਟੀ ਹੈ, ਇੱਕ ਪਛਾਣ ਹੈ, ਪਤਾ ਲੱਗਦਾ ਸਿੱਖ ਬੱਚਾ ਹੈ। ਅਤੇ ਮੇਰੀ ਕੌਮ ਦਾ ਖਾਤਮਾ ਤੁਹਾਡੇ ਨਾਲ ਇਸ ਸਾਂਝਾ ਕਰਿਆ ਸੀ ਕਿ ਅਸੀਂ ਘੱਟ ਗਿਣਤੀ ਵਿੱਚ ਹਾਂ, ਇਸੇ ਕਰਕੇ ਸਾਡਾ ਧਰਮ ਹੈ ਜਿਹੜਾ ਬਹੁਤ ਘੱਟ ਫੈਲਿਆ। ਹੁਣ ਮੈਂ ਹਿਸਟੋਰੀਕਲ ਤੱਥ ਕਹਿਣ ਲੱਗਾ, ਧਿਆਨ ਨਾਲ ਸਮਝੋ ਮੇਰੀ ਗੱਲ ਨੂੰ। ਅਸੀਂ ਜਦੋਂ ਗੱਲ ਕਰਦੇ ਹਾਂ ਵੀ ਧਰਮ, ਧਰਮ ਕੋਈ ਮਾੜਾ ਨਹੀਂ, ਮੈਂ ਕਹਿੰਦਾ ਹੁੰਦਾ ਹਰ ਧਰਮ ਚੰਗਾ, ਹਰ ਧਰਮ ਸਤਿਕਾਰ ਦਿੰਦਾ। ਗੱਲ ਆਪਣੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਰੁਕੀ। ਧਰਮ ਕੋਈ ਮਾੜਾ ਨਹੀਂ, ਹਰ ਧਰਮ ਚੰਗਾ, ਪਰ ਸਾਰਿਆਂ ਤੋਂ ਸਰਵੋਤਮ ਧਰਮ ਹੈ ਸਿੱਖ ਧਰਮ, ਸ਼੍ਰੋਮਣੀ ਧਰਮ। ਪਰ ਇਹ ਉਹਦੀ ਤਾਦਾਦ ਵਿੱਚ ਨਹੀਂ ਫੈਲਿਆ ਜਿੱਡੀ ਤਾਦਾਦ ਵਿੱਚ ਫੈਲਣਾ ਚਾਹੀਦਾ ਸੀ। ਜਿੱਦਾਂ ਵਧੀਆ ਧਰਮ ਹੈ ਨਾ, ਉਹਦੀ ਗਿਣਤੀ ਵਿੱਚ ਨਹੀਂ ਫੈਲਿਆ, ਫੈਲਿਆ ਹੈ, ਇਹ ਨਹੀਂ ਫੈਲਿਆ ਨਹੀਂ। ਪੂਰੇ ਵਰਲਡ ਵਿੱਚ ਕੋਈ ਐਸਾ ਦੇਸ਼ ਹੋਵੇਗਾ ਜਿਹਦੇ ਵਿੱਚ ਸਿੱਖ ਨਹੀਂ ਹੈ? ਹਰ ਸਿੱਖ ਹਰ ਦੇਸ਼ ਵਿੱਚ ਹੈ, ਲੇਕਿਨ ਬਹੁਤ ਘੱਟ ਗਿਣਤੀ ਵਿੱਚ। ਅਤੇ ਘੱਟ ਗਿਣਤੀਆਂ ਦੀ ਤ੍ਰੇਜੀ ਇਹ ਹੁੰਦੀ ਹੈ ਕਿ ਹੌਲੀ ਹੌਲੀ ਬਹੁਤ ਗਿਣਤੀ ਕੌਮਾਂ ਨੂੰ ਜਦ ਉੱਠ ਜਾਂਦੀ, ਨਕਾਰ ਜਾਂਦੀ। ਅਤੇ ਧਰਮ ਸਾਡਾ ਇੱਦਾਂ ਵਧੀਆ ਹੋਣ ਦੇ ਬਾਵਜੂਦ ਕਿਉਂ ਨਹੀਂ ਫੈਲਿਆ, ਕਿਉਂ ਨਹੀਂ ਪ੍ਰਵਾਨ ਚੜਿਆ? ਕਿਉਂਕਿ ਧਰਮ ਉਹ ਫੈਲਦੇ ਨੇ ਜਿਹੜਾ ਧਰਮ ਦੇ ਲੋਕਾਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ। ਹਿਸਟੋਰੀਕਲ ਤੱਥ ਹੈ, ਉਹ ਧਰਮ ਫੈਲੇ ਜਿਹਨਾਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ। ਦੁਨੀਆਂ ਦਾ ਸਭ ਤੋਂ ਵੱਡਾ ਧਰਮ ਕਿਹੜਾ? ਈਸਾਈ ਧਰਮ ਹੈ। ਕਿਉਂ ਫੈਲਿਆ ਈਸਾਈ ਧਰਮ? ਕਿਵੇਂ ਫੈਲ ਗਿਆ? ਕਿਉਂਕਿ ਅਸੀਂ ਵੱਡਿਆਂ ਤੋਂ ਕਹਿੰਦੇ ਸੁਣਿਆ ਵੀ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ, ਜਿੱਥੇ ਉਹਨਾਂ ਦਾ ਰਾਜ ਗਿਆ ਉੱਥੇ ਉਹਨਾਂ ਦਾ ਧਰਮ ਫੈਲ ਗਿਆ। ਪੂਰੇ ਏਸ਼ੀਆ ਵਿੱਚ, ਪੂਰੇ ਯੂਰਪ ਵਿੱਚ, ਅਮੈਰੀਕਾ ਕਨੇਡਾ ਉਹਨਾਂ ਦੇ ਅਧੀਨ ਸਨ, ਉਹਨਾਂ ਦਾ ਧਰਮ ਫੈਲ ਗਿਆ ਕਿਉਂਕਿ ਰਾਜ ਕਰਨ ਦਾ ਮੌਕਾ ਮਿਲਿਆ। ਅਤੇ ਦੂਜਾ ਧਰਮ ਹੈ ਮੁਸਲਮਾਨ ਧਰਮ। ਕਿਉਂ ਫੈਲਿਆ? ਕਿਉਂਕਿ ਸਦੀਆਂ ਤੱਕ ਸਾਡੇ ਹਿੰਦੁਸਤਾਨ 'ਤੇ ਉਹਨਾਂ ਦਾ ਰਾਜ ਰਿਹਾ, ਉਹਨਾਂ ਦੇ ਰਾਜ ਕਾਰਨ ਇਹ ਧਰਮ ਪ੍ਰਵਾਨ ਚੜ ਗਿਆ, ਫੈਲ ਗਿਆ, ਪ੍ਰਫੁੱਲਿਤ ਹੋ ਗਿਆ। ਹਿੰਦੂ ਧਰਮ ਕਿਉਂ ਫੈਲਿਆ? ਕਿਉਂਕਿ ਹਿੰਦੂ ਰਾਜੇ ਮਹਾਰਾਜੇ ਸਾਡੇ 'ਤੇ ਬਹੁਤ ਲੰਬਾ ਸਮਾਂ ਰਾਜ ਕਰਦੇ ਰਹੇ, ਸਾਡੇ ਦੇਸ਼ ਦਾ ਬੇਸਿਕਲੀ ਆਧਾਰ ਉਹ ਧਰਮ ਹੈ। ਅਤੇ ਬੁੱਧ ਧਰਮ ਇੱਕ ਧਰਮ ਹੈ, ਉਹ ਕਿਉਂ ਫੈਲਿਆ? ਅੱਜ ਚੀਨ ਵਿੱਚ, ਤਿੱਬਤ ਵਿੱਚ, ਮਲਾਇਆ ਵਿੱਚ, ਧਰਮ ਨੂੰ ਥਾਈਲੈਂਡ ਵਿੱਚ, ਹਾਂਗਕਾਂਗ ਵਿੱਚ ਤੁਸੀਂ ਵੇਖ ਸਕਦੇ ਹੋ। ਕਿਉਂ ਫੈਲਿਆ? ਕਿਉਂਕਿ ਉਹ ਧਰਮ ਨੂੰ ਮੰਨਣ ਵਾਲੇ ਇੱਕ ਰਾਜਾ ਮਹਾਰਾਜਾ ਅਸ਼ੋਕ ਹੋਇਆ, ਉਹਦੇ ਰਾਜ ਕਾਲ ਵਿੱਚ ਧਰਮ ਪ੍ਰਵਾਨ ਕਰ ਗਿਆ, ਪ੍ਰਫੁੱਲਿਤ ਹੋ ਗਿਆ। ਪਰ ਇਹਨਾਂ ਦੇ ਮੁਕਾਬਲੇ 'ਤੇ ਸਿੱਖ ਧਰਮ, ਸਾਨੂੰ ਰਾਜ ਕਰਨ ਦਾ ਕਿਤੇ ਮੌਕਾ ਨਹੀਂ ਮਿਲਿਆ। ਜੇ ਮਿਲਿਆ ਤਾਂ ਪੰਜਾਬ ਦੇ ਛੋਟੇ ਜਿਹੇ ਖਿੱਤੇ ਉੱਤੇ, ਜਿਹਨੂੰ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ, ਰਾਜ ਕਰਨ ਦਾ ਮੌਕਾ ਮਿਲਿਆ ਪਰ ਥੋੜ੍ਹੀ ਜਿਹੀ ਥਾਂ 'ਤੇ। ਤਾਂ ਵੀ ਸਾਡਾ ਧਰਮ ਪੂਰੇ ਵਰਲਡ ਵਿੱਚ ਫੈਲਿਆ ਹੋਇਆ, ਸੰਸਾਰ ਵਿੱਚ ਫੈਲਿਆ ਹੋਇਆ, ਭਾਵੇਂ ਘੱਟ ਗਿਣਤੀ ਵਿੱਚ ਪਰ ਫੈਲਿਆ। ਅਤੇ ਤਰਕਵਾਦੀ ਬੰਦਾ ਸਵਾਲ ਕਰੇਗਾ ਕਿਵੇਂ ਫੈਲ ਗਿਆ? ਫਿਰ ਰਾਜ ਕਰਨ ਦਾ ਤਾਂ ਸਾਨੂੰ ਮੌਕਾ ਨਹੀਂ ਮਿਲਿਆ। ਅਤੇ ਸਾਡੇ ਧਰਮ ਦੇ ਫੈਲਣ ਦਾ ਇੱਕੋ ਇੱਕ ਬੇਸ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦਾ ਗਿਆਨ। ਜਿਹੋ ਜਿਹਾ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅਤੇ ਸ਼ਬਦ ਦਾ, ਦੁਨੀਆਂ ਦੇ ਕਿਸੇ ਹੋਰ ਧਰਮ ਵਿੱਚ ਐਸਾ ਗਿਆਨ ਨਹੀਂ ਹੈ, ਸਰਵ ਪੱਖੀ ਗਿਆਨ। ਇੱਕ ਵਾਰੀ ਸਾਰੀ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਕਾਵ ਕਰ ਅਤੇ ਸਤਿਕਾਰ ਨਾਲ ਸੀਸ ਅਤੇ ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਗੁਰੂ। ਅਤੇ ਆਪਣੇ ਮਨ ਵਿੱਚ ਝਾਤੀ ਮਾਰ ਕੇ ਆਪਣੇ ਕੋਲ ਸਵਾਲ ਪੁੱਛੋ ਵੀ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿਸੇ ਸ਼ਬਦ ਦਾ ਪਾਠ ਸਾਡੇ ਘਰ ਵਿੱਚ ਹੁੰਦਾ? ਜੇ ਅਸੀਂ ਆਪਣੇ ਧਰਮ ਨੂੰ ਬਚਾਉਣਾ, ਜੇ ਅਸੀਂ ਆਪਣੇ ਧਰਮ ਦੀ ਰਾਖੀ ਕਰਨੀ ਚਾਹੁੰਦੇ ਹਾਂ, ਜੇ ਸਾਡੇ ਧਰਮ ਪ੍ਰਤੀ ਸਾਡੇ ਮਨ ਵਿੱਚ ਪਿਆਰ ਹੈ, ਰਹਿਤ ਤੇ ਅੱਗੇ ਦੀ ਗੱਲ ਹੈ, ਖੰਡੇ ਬਾਟੇ ਦਾ ਅਮਰ ਤੇ ਅਗਲੀ ਗੱਲ ਹੈ, ਲੇਕਿਨ ਉਸ ਤੋਂ ਪਹਿਲਾਂ ਸਾਡੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ, ਸਾਡੇ ਘਰ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ, ਸਾਡੇ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੁੰਦਾ। ਕੋਈ ਕਰੋ, ਕਿਸੇ ਵੇਲੇ ਕਰੋ। ਮੈਂ ਮੰਨਦਾ ਹਾਂ ਸ਼ਡਿਊਲ ਬਹੁਤ ਬਿਜੀ ਹੈ, ਲਾਈਫ ਤੁਹਾਡੀ ਬਹੁਤ ਬਿਜੀ ਹੈ, ਪਰ 5 ਮਿੰਟ, 10 ਮਿੰਟ, 20 ਮਿੰਟ, ਇੰਨਾ ਟਾਈਮ ਤੇ ਅਸੀਂ ਗੁਰੂ ਵਾਸਤੇ ਕੱਢ ਹੀ ਸਕਦੇ ਹਾਂ ਨਾ, ਆਪਣੇ ਧਰਮ ਲਈ, ਆਪਣੀ ਕੌਮ ਲਈ ਕੱਢ ਹੀ ਸਕਦੇ ਹਾਂ। ਪਰ ਮਨੁੱਖ ਹੈ, ਉਹ ਕਹਿੰਦਾ ਸਾਰੇ ਕੰਮ ਜ਼ਰੂਰੀ ਨੇ। ਜੇ ਰਿਸ਼ਤੇਦਾਰੀ ਵਿੱਚ ਨਾ ਗਿਆ ਤਾਂ ਉਹ ਰੁੱਸ ਜਾਏਗਾ, ਜੇ ਦੋਸਤ ਮਿੱਤਰ ਕੋਲ ਨਾ ਗਿਆ ਤਾਂ ਰੁੱਸ ਜਾਏਗਾ। ਗੁਰੂ ਦੀ ਕੀ ਗੱਲ ਹੈ? ਗੁਰੂ ਦੇ ਰਿਸ਼ਤੇ ਨਾਲ ਸਾਨੂੰ ਕੋਈ ਐਡਾ ਫਿਕਰ ਨਹੀਂ, ਗੁਰੂ ਕਿਰਪਾ ਕਰੇ। ਇਹ ਗੱਲਾਂ ਮੈਂ ਤਾਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਧਰਮ ਜੇ ਬਚਾਉਣਾ ਸਿੱਖ ਧਰਮ ਨੂੰ, ਜੇ ਚਾਹੁੰਦੇ ਹੋ ਕਿ ਸਿੱਖ ਧਰਮ ਚੜ੍ਹਦੀ ਕਲਾ ਵਿੱਚ ਜਾਵੇ ਤਾਂ ਆਪਣੇ ਆਪਣੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੇ। ਵੈਸੇ ਤਾਂ ਜਿੰਨੀ ਬਾਣੀ ਪੜ੍ਹੀ ਜਾਏ ਚੰਗੀ, ਇਹ ਮੇਰੇ ਲਈ ਨਹੀਂ ਪੜ੍ਹਨਾ, ਪੜ੍ਹਨਾ ਆਪਣੇ ਪਰਿਵਾਰ ਲਈ ਹੈ, ਪੜ੍ਹਨਾ ਆਪਣੇ ਭਵਿੱਖ ਲਈ ਹੈ, ਬਾਣੀ ਦਾ ਜਾਪ ਆਪਣੇ ਬੱਚਿਆਂ ਲਈ ਕਰਨਾ ਹੈ। ਇੱਕ ਦੇ ਘਰਾਂ ਵਿੱਚ ਬਰਕਤ ਆਵੇਗੀ ਅਤੇ ਦੂਜਾ ਸਾਡੇ ਬੱਚਿਆਂ ਉੱਤੇ ਬਾਣੀ ਪੜ੍ਹਨ ਦਾ ਬਹੁਤ ਵੱਡਾ ਪ੍ਰਭਾਵ ਪਏਗਾ। ਅਤੇ ਕਈ ਵਾਰੀ ਇਹ ਸਾਡਾ ਕਮਜ਼ੋਰ ਪੱਖ ਹੈ, ਮੈਂ ਗੁਸਤਾਖੀ ਦੀ ਖਿਮਾ ਮੰਗ ਲਵਾਂ। ਮੈਂ ਕੁਝ ਐਸੇ ਗੁਰਮੁਖਾਂ ਨੂੰ ਵੀ ਜਾਣਦਾ ਜਿਹਨਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ, ਕਿਰਪਾਨ ਵੀ ਪਾਈ ਹੋਈ ਹੈ, ਪਰ ਮੈਂ ਉਹਨਾਂ ਨੂੰ ਕਦੇ ਪਾਠ ਕਰਦੇ ਨਹੀਂ। ਨੁਕਤਾ ਚੰਗੀ ਨਾ ਮੇਰੀ ਗੱਲ ਨਹੀਂ ਮੰਨਿਓ, ਗੁਰੂ ਕਿਰਪਾ ਕਰੇ। ਸਿੱਖ ਦੇ ਜੀਵਨ ਵਿੱਚ ਜੇ ਨਿਤਨੇਮ ਨਹੀਂ, ਜੇ ਬਾਣੀ ਨਹੀਂ, ਤੇ ਬਾਕੀ ਉਹਦੇ ਜੀਵਨ ਵਿੱਚ ਕੀ? ਹੁਣ ਜਿਹਨਾਂ ਦੇ ਜੀਵਨ ਵਿੱਚ ਬਾਣੀ ਹੈ, ਨਿਤਨੇਮ ਹੈ, ਆਓ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਅੱਜ ਟਾਰਗੇਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤੇ ਜਾ ਰਹੇ, ਸਿੱਖੀ ਦੀ ਪਹਿਚਾਣ ਨੂੰ ਚੈਲੰਜ ਕੀਤੇ ਜਾ ਰਹੇ, ਸਿੱਖੀ ਦੀ ਡੈਂਟੀ ਵੇਖ ਕੇ ਕਤਲੇਆਮ ਦੀ ਗੱਲ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ 1983 ਦੀ ਕਹਾਣੀ ਜਿੰਦੇ ਦੀਵਾਨ ਵਿੱਚ ਆਪ ਜੀ ਨੇ ਜ਼ਿਕਰ ਸੁਣੀ। ਇਹ ਸਿੱਖੀ ਨੂੰ ਮੁਕਾਉਣ ਦੇ ਯਤਨ ਨੇ। ਅਤੇ ਜਦੋਂ ਕੋਈ ਕੌਮ ਘੱਟ ਗਿਣਤੀ ਵਿੱਚ ਹੋਵੇ, ਤੁਸੀਂ ਤਾਂ ਮੇਰੇ ਨਾਲ ਇਸ ਗੱਲ ਨੂੰ ਬਹੁਤ ਤਜਰਬੇ ਦੇ ਤੌਰ 'ਤੇ ਹਟਾਇਆ ਹੋਵੇਗਾ, ਜਿਹੜੇ ਸਕੂਲ ਵਿੱਚ ਤੁਹਾਡਾ ਬੱਚਾ ਜਾਂਦਾ ਉਹਦੇ ਨਾਲ ਦੇ ਬੱਚਿਆਂ ਦਾ ਪ੍ਰਭਾਵ ਤੁਹਾਡੇ ਬੱਚੇ ਨੇ ਕਬੂਲਣਾ, ਕਿਉਂਕਿ ਬਹੁਤ ਗਿਣਤੀ। ਅਤੇ ਇੱਕ ਛੋਟਾ ਜਿਹਾ ਪ੍ਰਮਾਣ ਦੇ ਕੇ ਪੰਜਾਬ ਦਾ ਮੈਂ ਮੁੜ ਕੇ ਗੱਲ ਕੇਂਦਰਿਤ ਕਰ ਲਵਾਂ ਤਾਂ ਕਿ ਸਮੇਂ ਦੀ ਕਟਾਈ ਨਾ ਹੋਵੇ। ਪੰਜਾਬ ਵਿੱਚ ਜ਼ਮੀਨਾਂ ਮਹਿੰਗੀਆਂ ਦੀ ਗੱਲ ਕਰੀ, ਬਹੁਤ ਮਹਿੰਗੀਆਂ ਹੋ ਗਈਆਂ ਜ਼ਮੀਨਾਂ। ਸਾਡੇ ਕੰਨਾਂ 'ਤੇ ਗੱਲ ਪਾ ਦਿੱਤੀ ਗਈ, ਜ਼ਮੀਨ ਵੇਚੋ ਤਾਂ ਕਿ ਪੰਜਾਬ ਦਾ ਸਿੱਖ ਜਿਹੜਾ ਘਸਿਆਰਾ ਬਣ ਜਾਏ, ਜ਼ਮੀਨ ਜਾਇਦਾਦ ਵੇਚ ਦੇਵੇ। ਕਿਉਂਕਿ ਪੂਰੇ ਵਰਲਡ ਵਿੱਚ ਇੱਕੋ ਹੀ ਥਾਂ ਸੀ ਪੰਜਾਬ ਜਿੱਥੇ ਸਿੱਖ ਬਹੁ ਗਿਣਤੀ ਵਿੱਚ ਸਨ। ਗੱਲ ਬਹੁ ਗਿਣਤੀ ਅਤੇ ਘੱਟ ਗਿਣਤੀ ਦੀ ਚੱਲ ਰਹੀ, ਇੱਕੋ ਹੀ ਥਾਂ ਸੀ ਪੰਜਾਬ। ਬਾਕੀ ਪੂਰੇ ਵਰਲਡ ਵਿੱਚ ਅਸੀਂ ਘੱਟ ਗਿਣਤੀ ਵਿੱਚ, ਪੰਜਾਬ ਵਿੱਚ ਬਹੁ ਗਿਣਤੀ ਵਿੱਚ ਸੀ। ਅਤੇ ਸਮੇਂ ਦੇ ਕਾਬਜ਼ ਹਾਕਮਾਂ ਨੇ ਆਖਿਆ ਇਹਨਾਂ ਨੂੰ ਪੰਜਾਬ ਵਿੱਚੋਂ ਵੀ ਘੱਟ ਗਿਣਤੀ ਵਿੱਚ ਕਰ ਦਿਓ, ਘੱਟ ਗਿਣਤੀ ਵਿੱਚ ਲੈ ਜਾਓ। ਜਦੋਂ ਘੱਟ ਗਿਣਤੀ ਵਿੱਚ ਲੈ ਜਾਣਗੇ, ਇਹਨਾਂ ਨੂੰ ਖਤਮ ਕਰਨਾ ਬਹੁਤ ਸੌਖਾ ਹੋ ਜਾਏਗਾ। ਸਿੱਖੀ ਨੂੰ ਖਤਮ ਕਰਨ ਵਾਸਤੇ ਯਤਨ ਬਹੁਤ ਅਜੀਬ ਤਰੀਕੇ ਦੇ ਹੋ ਰਹੇ ਨੇ। ਅਤੇ ਗੱਲ ਪਾ ਦਿੱਤੀ ਗਈ ਸਾਡੇ ਕੰਨਾਂ ਵਿੱਚ ਜ਼ਮੀਨ ਦੇ ਰੇਟ ਵਧਾਉਣ ਦੀ, 2 ਕਰੋੜ ਦਾ ਕਿੱਲਾ ਹੋ ਗਿਆ, 5 ਕਰੋੜ ਦਾ ਕਿੱਲਾ ਹੋ ਗਿਆ, ਮੈਂ ਮੰਨਦਾ ਹਾਂ 10 ਕਰੋੜ ਦਾ ਕਿੱਲਾ ਹੋ ਗਿਆ। ਹੁਣ ਮੇਰੀ ਗੱਲ ਬਹੁਤ ਡੂੰਘਾਈ ਨਾਲ ਪਰਖਿਓ, ਜ਼ਮੀਨ ਵੇਚ ਕੇ ਜਾਓਗੇ ਕਿੱਥੇ? ਜ਼ਮੀਨ ਵੇਚ ਕੇ ਕਿਤੇ ਜਿਹੜਾ ਕਿਸਾਨ ਹੈ, ਸਿੱਖ ਹੈ, ਜ਼ਮੀਨ ਵੇਚ ਕੇ ਕਿਤੇ ਜ਼ਮੀਨ ਲਵੇਗਾ? ਕਿਉਂਕਿ ਜ਼ਮੀਨ ਨਾਲ ਸਾਨੂੰ ਮੋਹ ਹੈ, ਕਿੱਥੇ ਲਵੇਗਾ? ਉੜੀਸਾ ਵਿੱਚ ਜਾ ਕੇ, ਉੱਤਰ ਪ੍ਰਦੇਸ਼ ਵਿੱਚ, ਮੱਧ ਪ੍ਰਦੇਸ਼ ਵਿੱਚ, ਬਿਹਾਰ ਵਿੱਚ ਜਾ ਕੇ ਲਏਗਾ ਨਾ? ਸਾਡੀਆਂ ਸਟੇਟਾਂ ਵਿੱਚ, ਰਾਜਸਥਾਨ ਵਿੱਚ ਜਾ ਕੇ ਲਏਗਾ ਨਾ? ਲੇਕਿਨ ਜਦੋਂ ਉੜੀਸਾ ਵਿੱਚ ਜਾ ਕੇ ਜ਼ਮੀਨ ਲਵੇਗਾ, ਤਾਂ ਸਿੱਖ ਪਰਿਵਾਰ ਉਹਦੀ ਸੈਂਕੜੇ ਏਕੜ ਜ਼ਮੀਨ ਬਣ ਜਾਏਗੀ, ਲੇਕਿਨ ਯਾਦ ਰੱਖੋ ਉੱਥੇ ਉਹ ਘੱਟ ਗਿਣਤੀ ਵਿੱਚ ਹੋਵੇਗਾ, ਉਹ ਘੱਟ ਗਿਣਤੀ ਵਿੱਚ ਆ ਜਾਏਗਾ। ਅਤੇ ਉਹਦੀ ਤੀਜੀ ਨਸਲ ਹੈ ਜਿਹੜੀ ਹੌਲੀ ਹੌਲੀ ਬਹੁ ਗਿਣਤੀ ਨਸਲ ਨੇ ਆਪਣੇ ਵਿੱਚ ਜਨਮ ਕਰ ਲੈਣੀ ਹੈ, ਛੱਡਣੀ ਨਹੀਂ। ਅਤੇ ਤੁਸੀਂ ਆਪਣੀ ਤੀਜੀ ਨਸਲ ਜਿਹੜਾ ਪਰਿਵਾਰਾਂ ਦੀ ਇੱਥੇ ਹੋਈ ਹੈ, ਉਹਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ। ਵਿਰਲਾ ਪਰਿਵਾਰ ਹੋਏਗਾ ਜਿਹੜਾ ਤੀਜੀ ਨਸਲ ਵਿੱਚ ਆਪਣੇ ਬੱਚਿਆਂ ਨੂੰ ਸੰਭਾਲ, ਇੱਕ ਨਸਲ ਸੰਭਾਲੀ ਜਾਂਦੀ ਹੈ। ਇਹ ਗੱਲਾਂ ਮੈਂ ਤੁਹਾਡਾ ਤਾਂ ਕਰਦਾ ਕਿਉਂਕਿ ਘੱਟ ਗਿਣਤੀ ਕੌਮਾਂ ਲਈ ਬਹੁਤ ਸੋਚਣ ਵਿਚਾਰ ਦਾ ਵਕਤ ਹੁੰਦਾ, ਤੇ ਖਾਲਸਾ ਪੰਥ ਹਮੇਸ਼ਾ ਆਪਣੇ ਭਵਿੱਖ ਲਈ ਸੋਚਦਾ, ਸਮਾਂ ਆਪਣੀ ਮੰਜ਼ਿਲ ਵੱਲ ਨੂੰ ਜਾ ਰਿਹਾ। ਸ੍ਰੀ ਅਕਾਲ ਤਖਤ ਸਾਹਿਬ, ਆ ਵੇਖੋ ਉੱਥੇ ਘੱਟ ਗਿਣਤੀ ਦੀ ਕੌਮ, ਲੇਕਿਨ ਸ਼ਕਤੀਸ਼ਾਲੀ ਕੌਮ, ਉਹ ਕੌਮ ਜਿਹੜੀ ਅਬਦਾਲੀ ਵਰਗੇ ਜਰਵਾਣਿਆਂ ਨੂੰ ਹਿੰਦੁਸਤਾਨ ਵਿੱਚੋਂ ਭੱਜਣ ਵਾਸਤੇ ਮਜਬੂਰ ਕਰ, ਸ਼ਕਤੀ ਕਿੱਥੋਂ ਲੈਂਦੀ ਹੈ? ਸ੍ਰੀ ਅਕਾਲ ਤਖਤ ਸਾਹਿਬ। ਅੱਜ ਉੱਥੇ ਕਰਨਲ ਦੇ ਸਰਦਾਰ ਬੈਠੇ ਨੇ, ਤੇ ਜਦੋਂ ਪੰਡਿਤ ਨੇ ਫਰਿਆਦ ਕੀਤੀ ਮੇਰੀ ਇੱਜ਼ਤ ਬਚਾਈ ਜਾਏ, ਮੇਰੀ ਰਖਵਾਲੀ ਕੀਤੀ ਜਾਏ, ਮੇਰੇ ਕੋਲੇ ਕੱਖ ਨਹੀਂ ਬਚਿਆ, ਕਿਸੇ ਨੇ ਹਿੰਦੁਸਤਾਨ ਵਿੱਚ ਮੇਰੀ ਮਦਦ ਨਹੀਂ ਕੀਤੀ, ਜੇ ਮੇਰੀ ਮਦਦ ਕਰੇਗਾ ਸ੍ਰੀ ਅਕਾਲ ਤਖਤ ਸਾਹਿਬ, ਜੇ ਮੇਰੀ ਮਦਦ ਕਰੇਗਾ ਗੁਰੂ ਕਾ ਖਾਲਸਾ, ਤੇ ਉਹਨਾਂ 5 ਜਿਹੜੀਆਂ ਮਿਸਲਾਂ ਦੇ ਤਰਨਾ ਦਲ ਦੇ ਸਰਦਾਰ ਨੇ, ਉਹਨਾਂ ਦਾ ਆਗੂ ਹੈ ਸਰਦਾਰ ਹਰੀ ਸਿੰਘ ਭੰਗੀ, ਭੰਗੀ ਮਿਸਲ ਦਾ ਸਰਦਾਰ ਹੈ, ਬਹੁਤ ਵੱਡਾ ਬਹਾਦਰ ਸੂਰਮੈਂ। ਬਾਅਦ ਵਿੱਚ ਭਾਵੇਂ ਸ਼ੁਕਰ ਚੱਕੀਆਂ ਮਿਸਲ ਸਾਰੀਆਂ ਮਿਸਲਾਂ ਨੂੰ ਜਦ ਕਰ ਗਈ, ਪਰ ਕਿਸੇ ਵੇਲੇ ਭੰਗੀ ਮਿਸਲ ਸਭ ਤੋਂ ਸ਼ਕਤੀਸ਼ਾਲੀ ਮਿਸਲ ਸੀ, ਆਲੂ ਵਾਲੀਆਂ ਮਿਸਲ ਬੜੀ ਸ਼ਕਤੀਸ਼ਾਲੀ ਮਿਸਲ ਸੀ, ਲੇਕਿਨ ਉਹਨਾਂ ਵਿੱਚੋਂ ਹਰੀ ਸਿੰਘ ਭੰਗੀ ਜਿਹੜਾ ਤਰਨਾ ਦਲ ਦਾ ਸਰਦਾਰ ਹੈ, ਸਾਹਮਣੇ ਬੈਠੇ ਖਾਲਸੇ ਨੂੰ ਮੁਖਾਤਬ ਹੋ ਕੇ ਜਿਵੇਂ ਪੰਡਿਤ ਦੀ ਕਹਾਣੀ ਨੂੰ ਨਾਲ ਜੋੜ ਕੇ ਖਾਲਸੇ ਪੰਥ ਵਾਸਤੇ ਇੱਕ ਸੰਦੇਸ਼ ਦੇਣ ਲੱਗਾ, ਸਲਾਹ ਦੇਣ ਲੱਗਾ, ਮਸ਼ਵਰਾ ਦੇਣ ਲੱਗਾ, ਉਹ ਕਹਾਣੀ ਆਖਰੀ ਕਵਿਤਾ ਵਿੱਚ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ, ਢਾਡੀ ਅਮਰਜੀਤ ਸਿੰਘ ਸਾਨੂੰ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਤੁਹਾਡੇ ਸਾਹਮਣੇ ਇਉਂ ਕਰਦਾ।
ਭੰਗੀ ਮਿਸਲ ਦਾ ਹਰੀ ਸਿੰਘ ਬੋਲਿਆ, ਹੁਣੇ ਪੰਡਤ ਦੀ ਸੁਣੀ ਫਰਿਆਦ ਆਪਾਂ, ਮਿਸਲ ਦਾ ਹਰੀ ਸਿੰਘ ਬੋਲਿਆ, ਹੁਣੇ ਪੰਡਤ ਦੀ ਸੁਣੀ ਫਰਿਆਦ ਆਪਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਰੀਏ ਇਸ ਦੀ, ਹਾਂ ਹਾਂ ਇਸ ਦੀ ਕਰੀਏ ਇਸ ਦੀ ਸਿੰਘੋ ਇਮਦਾਦ ਆਪਾਂ। ਸਾਡਾ ਸਾਰਿਆਂ ਦਾ ਇਹੋ ਫਰਜ਼ ਬਣਦਾ ਕਰੀਏ ਇਸ ਦੀ ਸਿੰਘੋ ਦੁਨੀਆਂ ਦੇ ਲੋਕ ਇਹ ਜਾਣਦੇ ਨੇ ਮੁੜਦਾ ਕਦੇ ਨਹੀਂ ਕੋਈ ਨਿਰਾਸ਼ ਇੱਥੋਂ ਸਾਰੀ ਦੁਨੀਆਂ ਦੇ ਲੋਕ ਇਹ ਜਾਣਦੇ ਨੇ ਮੁੜਦਾ ਕੋਈ ਨਹੀਂ ਕਦੇ ਨਿਰਾਸ਼ ਸਾਡੇ ਤਖਤ ਅਕਾਲ ਦੀ ਇਹੋ ਖੂਬੀ ਪੂਰੀ ਹੁੰਦੀ ਹੈ ਹਾਂ ਹਾਂ ਹੁੰਦੀ ਹੈ ਪੂਰੀ ਹੁੰਦੀ ਹੈ ਸਭਨਾ ਦੀ ਆਸ ਪੂਰੀ ਹੁੰਦੀ ਹੈ ਸਭਨਾ ਦੀ
ਕਰਾਂਗੇ ਨਿਯਤ ਕੀਤਾ ਟਾਈਮ ਆਪਣੀ ਮੰਜ਼ਿਲ ਤੇ ਚਲਾ ਗਏ ਆਪਣੇ ਕੱਲ ਨੂੰ ਕੰਮ ਤੇ ਜਾਣਾ ਮੈਨੂੰ ਪਤਾ ਹੈ ਲੇਕਿਨ ਜਿਸ ਪਿਆਰ ਨਾਲ ਅਰਸ਼ਦ ਕਾਰ ਨਾਲ ਬਹਿ ਕੇ ਤੁਸੀਂ ਦਾਸ ਦੇ ਨਿਮਾਣੇ ਦੀ ਧਰਤੀ ਨੂੰ ਸਰਵਣ ਕਰਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਕਰਕੇ ਆਪਣੇ ਵਿਚਾਰਾਂ ਨੂੰ ਇੱਥੇ ਵਿਸਰਾਮ ਦਿੰਦਾ ਹਾਂ। ਸਮੇਂ ਦੌਰਾਨ ਮੈਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਦੋ ਹਫ਼ਤੇ ਹੋਰ ਆਪ ਜੀ ਦੀ ਸੇਵਾ 'ਤੇ ਹਾਂ। 28 ਅਕਤੂਬਰ ਨੂੰ ਦੀਵਾਨ ਲਾ ਕੇ ਫਿਰ ਆਪ ਜੀ ਕੋਲੋਂ ਅਸੀਸ ਲੈ ਕੇ ਅਗਲੇ ਟੂਰ 'ਤੇ ਰਵਾਨਾ ਹੋ ਜਾਵਾਂਗੇ। ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਰਦਿਆਂ ਦੀ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨਾਲ ਸਾਂਝਾ ਕਰਨਾ, ਉਹਨਾਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੋ, ਦਸਾਂ ਲਈ ਇਹਦੀ ਸੇਵਾ ਪ੍ਰਵਾਨ ਕਰੋ, ਭੁੱਲਾਂ 'ਚ ਕਦੀ ਖਿਮਾ ਬਖਸ਼ਿਸ਼ ਕਰ ਦੇਣਾ। ਆਓ ਸਾਰੀ ਸੰਗਤ ਫਤਿਹ ਦਾ ਸਿਮਰਨ ਕਰਕੇ ਦੀਵਾਨ ਦੀ ਸਮਾਪਤੀ ਵੱਲ ਅਗਲਾ ਕਦਮ ਵਧਾਈਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।